नमस्कार, ए आकाशवाणी ए हुण तुसी सरबजीत कौर तो प्रादेशिक खबरां सुनो। पहला बुलेटिन दियां खास खबरां। रक्षा मंत्री राजनाथ सिंह ने कहा कि ऑपरेशन सिंदूर दौरान भारतीय हथियारबंद फौजा दी अंतर कार्यशीलता ते एकजुटता ने महत्वपूर्ण भूमिका निभाई। भारतीय फौज ने भरोसा दिता है कि जेकर पाकिस्तान ऑपरेशन सिंदूर तो बाद भी दोबारा गलती करता है तो इस वर्ष सज़ा बहुत वड्डी होगी। भारतीय फौज के गोल्डन एरो डिवीजन ने तरन तरन के हासिल उत्तर विखे 1965 की जंग च भारत की जित की डायमंड जुबली मनाई। अज अंतरराष्ट्रीय अनुवाद दिवस मनाया जा रहा है। योगेश खाटूनिया ने विश्व पैरा एथलैटिक्स चैंपियनशिप में चांदी का तमगा जितया है। हुण खबरां विस्तार नाल। रक्षा मंत्री राजनाथ सिंह ने इस गल ते जोर दिता है कि अजोके समय विच सफल संचालन लई भारतीय हथियारबंद फौजा विच अंतर कार्यशीलता ते एकजुटता जरूरी हो गई है। अज नवी दिल्ली विच तीनों फौजा दे सैमीनार नूं संबोधन करदिआं श्री सिंह ने कहा कि 21वीं सदी विच खतरे वधे ने। उन्हां कहा कि जमीन, समुंदर, हवा, पुलाड़ अते साइबर स्पेस सारे आपस विच डूंघे जुड़े होए ने। रक्षा मंत्री ने कहा कि ऑपरेशन सिंदूर दौरान भारत ने अपनी हवाई रक्षा विच जबरदस्त एकजुटता दा विखाला कीता जो कि फैसलाकुन साबित होया।
हमारी सेनाओं ने ऑपरेशन सिंदूर को अंजाम दिया है। इसके लिए मैं आप सबको और तीनों सर्विसेज की अपनी सेना के अधिकारियों और जवानों को बधाई देता हूं। और यह ऑपरेशन इस बात का प्रमाण है, जब हमारी सेनाएं आपस में मिलकर काम करती हैं तो उनकी कंबाइंड स्ट्रेंथ कितनी बढ़ जाती है, यानी बड़ी से बड़ी चुनौती का भी मुकाबला करने में बस सक्षम हो जाती है और उस चुनौती पर विजय प्राप्त करती है।
श्री सिंह ने कहा कि भारतीय हवाई फौज की एकीकृत हवाई कमांड और कंट्रोल सिस्टम का भारतीय हवाई फौज का आकाश तीर ते भारतीय समुद्री फौज से त्रिगुण नाल एकीकरण इस सफलता का मूल आधार सी। रक्षा मंत्री ने एकीकृत संचालन के इस युग विच निरीक्षण ते ऑडिट प्रणालियां दे निर्विघन आपसी संपर्क की जरूरत ते जोर दिता। भारतीय फौज ने भरोसा दिता है कि जेकर पाकिस्तान ऑपरेशन सिंदूर दौरान भारी सज़ा मिलन तो बाद भी दोबारा गलती करता है तो इस बार सज़ा बहुत वड्डी होगी। पश्चिमी कमांड के आर्मी कमांडर लेफ्टिनेंट जनरल मनोज कुमार कटियार ने आज तरन तारण विच मीडिया नाल गलबात करदिया कहा कि पाकिस्तान अपने निजी हितों लई भारत नाल टकराव जारी रखना चाहता है। पाकिस्तान की फौज ते फौज के जनरल कुछ गतिविधियां नूं अंजाम दे के भारत नूं भड़का रहे हैं। पहलगाम दहशतगर्द हमला भी इहो जिही ही घटना सी जिसका भारत ने ऑपरेशन सिंदूर नाल ढुकवां जवाब दिता। उन्हां कहा कि पाकिस्तान नूं अजिहियां होर गलतियां नहीं करनियां चाहीदियां, पर इस तों इनकार नहीं कीता जा सकदा कि उह मुड़ अजिहा कर सकदा है। उन्हां कहा कि ऑपरेशन सिंदूर अजे पूरा नहीं होया अते अजिही किसी भी हरकत दा मुकाबला करन लई तैयारियां अजे भी जारी ने।
Pakistan wants to continue this confrontation with India, and for its own vested interest, its army and its army generals have been carrying out certain activities to provoke us. Pahalgam was the last one, and we retaliated what happened in Pahalgam op Sindoor. We punished the Pakistan terrorist camps. After this, Pakistan should not carry out any other misadventure. And let me assure you that next time the punishment will be much, much heavier.
ਉਨ੍ਹਾਂ ਕਿਹਾ ਕਿ ਸਵਦੇਸ਼ੀ ਜੰਗੀ ਤਕਨਾਲੋਜੀ ਵਿਕਸਿਤ ਕਰਨ ਤੋਂ ਇਲਾਵਾ ਡਰੋਨ ਅਤੇ ਡਰੋਨ ਭੇਦੀ ਸਿਸਟਮ ਵਰਗੀਆਂ ਨਵੀਆਂ ਤਕਨਾਲੋਜੀਆਂ ਵੀ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਮਨੁੱਖ ਰਹਿਤ ਪ੍ਰਣਾਲੀਆਂ ਰਾਹੀਂ ਕਿਸੇ ਵੀ ਖਤਰੇ ਦਾ ਮੁਕਾਬਲਾ ਕੀਤਾ ਜਾ ਸਕੇ। ਜਨਰਲ ਕਟਿਆਰ ਨੇ ਕਿਹਾ ਕਿ ਪਾਕਿਸਤਾਨ ਦਾ ਮੁਕਾਬਲਾ ਕਰਨ ਲਈ ਭਾਰਤੀ ਫੌਜ ਕਿਸੇ ਵੀ ਪੱਖੋਂ ਘੱਟ ਨਹੀਂ ਹੈ। ਪੰਜਾਬ ਵਿੱਚ ਭਾਰਤੀ ਫੌਜ ਦੇ ਗੋਲਡਨ ਐਰੋ ਡਿਵੀਜ਼ਨ ਨੇ ਅੱਜ ਤਰਨ ਤਾਰਨ ਦੇ ਆਸਲ ਉੱਤਰ ਵਿਖੇ 1965 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੀ ਡਾਇਮੰਡ ਜੁਬਲੀ ਮਨਾਈ। ਇਸ ਮੌਕੇ ਉਹਨਾਂ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਗਈਆਂ ਜਿਨ੍ਹਾਂ ਦੀ ਅਦੁੱਤੀ ਹਿੰਮਤ ਅਤੇ ਸਰਵਉੱਚ ਕੁਰਬਾਨੀ ਨੇ ਆਸਲ ਉੱਤਰ ਅਤੇ ਬਰਕੀ ਦੀ ਲੜਾਈ ਵਿੱਚ 1965 ਦੀ ਜੰਗ ਨੂੰ ਰਾਸ਼ਟਰ ਦੇ ਹੱਕ ਵਿੱਚ ਮੋੜ ਦਿੱਤਾ। ਆਸਲ ਉੱਤਰ ਇਤਿਹਾਸਕ ਜੰਗ ਦਾ ਮੈਦਾਨ ਹੈ ਜਿਸ ਨੂੰ ਪੈਟਨ ਟੈਂਕਾਂ ਦੇ ਕਬਰਿਸਤਾਨ ਵਜੋਂ ਯਾਦ ਕੀਤਾ ਜਾਂਦਾ ਹੈ ਕਿਉਂਕਿ 1965 ਦੀ ਜੰਗ ਦੌਰਾਨ ਭਾਰਤੀ ਫੌਜ ਨੇ ਇੱਥੇ 95 ਤੋਂ ਵੱਧ ਪੈਟਨ ਟੈਂਕਾਂ ਅਤੇ ਹੋਰਾਂ ਨੂੰ ਤਬਾਹ ਕਰ ਦਿੱਤਾ ਸੀ। ਯਾਦਗਾਰੀ ਸਮਾਰੋਹ ਵਿੱਚ ਸਾਬਕਾ ਫੌਜੀਆਂ ਅਤੇ ਵੀਰ ਨਾਰੀਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਕੰਪਨੀ ਕੁਆਟਰ ਮਾਸਟਰ, ਹਵਲਦਾਰ, CQMH ਅਬਦੁਲ ਹਾਮਿਦ ਅਤੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ। ਉਨ੍ਹਾਂ ਨੂੰ ਅਤਿਆਧੁਨਿਕ ਅਤੇ ਅਪਗ੍ਰੇਡ ਕੀਤੇ ਦੁਸ਼ਮਣ ਟੈਂਕਾਂ ਨੂੰ ਨਸ਼ਟ ਕਰਨ ਵਿੱਚ ਉਨ੍ਹਾਂ ਦੀ ਬੇਮਿਸਲ ਬਹਾਦਰੀ ਅਤੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦੇਣ ਲਈ ਸਰਵਉੱਚ ਫੌਜੀ ਸਨਮਾਨ ਪਰਮਵੀਰ ਚੱਕਰ ਮਰਨ ਉਪਰੰਤ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜੰਗ ਦੇ ਸਾਰੇ ਨਾਇਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇੱਕ ਰਿਪੋਰਟ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਪੱਛਮੀ ਕਮਾਂਡ ਲੈਫਟੀਨੈਂਟ ਜਨਰਲ ਮਨੋਜ ਕਟਿਆਰ ਨੇ ਹੋਰ ਫੌਜੀ ਕਮਾਂਡਰਾਂ ਅਤੇ ਵੱਡੀ ਗਿਣਤੀ ਚ ਸਥਾਨਕ ਨਾਗਰਿਕਾਂ ਦੇ ਨਾਲ ਇਸ ਸਮਾਗਮ ਵਿਚ ਸ਼ਿਰਕਤ ਕੀਤੀ। 1965 ਦੀ ਜੰਗ ਬਾਰੇ ਬਣਾਏ ਗਏ ਅਜਾਇਬ ਘਰ ਦਾ ਵੀ ਉਦਘਾਟਨ ਕੀਤਾ ਗਿਆ, ਜੋ ਇਤਿਹਾਸ, ਕਲਾਕ੍ਰਿਤਾਂ ਅਤੇ ਬਹਾਦਰੀ ਦੀਆਂ ਕਹਾਣੀਆਂ ਨੂੰ ਭਵਿੱਖ ਲਈ ਸੁਰੱਖਿਅਤ ਰੱਖੇਗਾ। ਭਾਰਤ ਦੇ ਦਲੇਰ ਅਤੇ ਨਿਡਰ ਨਾਇਕਾਂ ਵਿਚੋਂ ਇਕ ਅਬਦੁਲ ਹਾਮਿਦ ਦੀ ਯਾਦ ਨੂੰ ਸਮਰਪਿਤ ਹਾਮਿਦ ਗੈਲਰੀ ਦਾ ਵੀ ਉਦਘਾਟਨ ਕੀਤਾ ਗਿਆ। ਰਾਜਪਾਲ ਨੇ ਸਰਹੱਦੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਯੋਧਿਆਂ ਦੀ ਧਰਤੀ ਪੰਜਾਬ ਨਾਲ ਦੇਸ਼ ਵਾਸੀਆਂ ਦੇ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਦੀ ਪਹਿਲਕਦਮੀ ਲਈ ਫੌਜ ਅਤੇ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਇਨਟੈਕ ਦੀ ਸ਼ਲਾਘਾ ਵੀ ਕੀਤੀ। ਇਸ ਅਜਾਇਬ ਘਰ ਵਿਚ ਫੌਜ ਨੇ ਬੁਨਿਆਦੀ ਢਾਂਚਾ ਅਤੇ ਜੰਗੀ ਵੇਰਵੇ ਪ੍ਰਦਾਨ ਕੀਤੇ ਨੇ ਅਤੇ ਇਨਟੈਕ ਨੇ ਖੇਮ ਕਰਨ ਵਿਚ ਪੰਜਾਬ ਦੇ ਪਹਿਲੇ ਫੌਜੀ ਵਿਰਸੇ ਅਤੇ ਆਡੀਓ ਵਿਜੁਅਲ ਫਿਲਮਾਂ ਦੇ ਨਾਲ ਹਾਮਿਦ ਗੈਲਰੀ ਬਣਾਈ ਏ। ਰਾਸ਼ਟਰ ਆਪਣੀਆਂ ਹਥਿਆਰਬੰਦ ਫੌਜਾਂ ਵਿਚ ਵਿਸ਼ਵਾਸ ਦੇ ਨਾਲ ਅੰਮ੍ਰਿਤ ਕਾਲ ਵਿਚ ਭਰੋਸੇ ਨਾਲ ਕਦਮ ਰੱਖ ਰਿਹਾ ਹੈ ਤੇ ਅਜਿਹੇ ਸਮੇਂ ਇਹ ਯਾਦਗਾਰੀ ਸਮਾਰੋਹ ਕੁਰਬਾਨੀਆਂ ਦੀ ਯਾਦ, ਫੌਜੀ ਵਿਰਸੇ ਦੇ ਜਸ਼ਨ ਅਤੇ ਭਵਿੱਖ ਲਈ ਇੱਕ ਵਾਅਦੇ ਦਾ ਪ੍ਰਤੀਕ ਸੀ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TARRNEW ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਐਲਾਨਿਆ ਗਿਆ ਜੀ ਐਸ ਟੀ ਬਚਤ ਉਤਸਵ, ਜੋ ਇਸ ਮਹੀਨੇ ਦੀ 22 ਤਰੀਕ ਨੂੰ ਸ਼ੁਰੂ ਹੋਇਆ ਸੀ, ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾ ਰਿਹਾ ਹੈ। ਅਗਲੀ ਪੀੜ੍ਹੀ ਦੇ ਜੀ ਐਸ ਟੀ ਸੁਧਾਰ ਭਾਰਤ ਦੀ ਅਸਿੱਧੀ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਨੇ। ਇਹ ਸੁਧਾਰ ਵੱਖ ਵੱਖ ਵਸਤਾਂ ਅਤੇ ਸੇਵਾਵਾਂ ਤੇ ਟੈਕਸ ਦਰਾਂ ਘਟਾ ਕੇ ਨਾਗਰਿਕਾਂ ਨੂੰ ਕਾਫ਼ੀ ਰਾਹਤ ਦੇ ਰਹੇ ਨੇ। ਅੱਜ ਅਸੀਂ ਇਮਾਰਤੀ ਉਸਾਰੀ ਸਮੱਗਰੀ ਵਿਚ ਜੀ ਐਸ ਟੀ ਕਟੌਤੀ ਬਾਰੇ ਇਕ ਰਿਪੋਰਟ ਪੇਸ਼ ਕਰ ਰਹੇ ਹਾਂ।
ਨਵੇਂ ਜੀ ਐਸ ਟੀ ਸੁਧਾਰਾਂ ਤਹਿਤ ਸਰਕਾਰ ਨੇ ਸੀਮਿੰਟ, ਸੰਗ ਮਰਮਰ ਅਤੇ ਗ੍ਰੇਨਾਈਟ ਵਰਗੀਆਂ ਉਸਾਰੀ ਸਮੱਗਰੀਆਂ ਤੇ ਟੈਕਸ ਘਟਾ ਕੇ ਆਮ ਆਦਮੀ ਨੂੰ ਮਹੱਤਵਪੂਰਨ ਰਾਹਤ ਦਿੱਤੀ ਹੈ। ਨਵੇਂ ਟੈਕਸ ਢਾਂਚੇ ਤਹਿਤ ਸਰਕਾਰ ਨੇ ਸੰਗ ਮਰਮਰ ਅਤੇ ਗ੍ਰੇਨਾਈਟ ਦੇ ਟੈਕਸ ਦਰਾਂ ਨੂੰ 12% ਤੋਂ ਘਟਾ ਕੇ 5% ਕਰ ਦਿੱਤਾ ਹੈ। ਇਸ ਜੀ ਐਸ ਟੀ ਕਟੌਤੀ ਨੇ ਉਸਾਰੀ ਸਮੱਗਰੀ ਦੀ ਲਾਗਤ ਘਟਾ ਦਿੱਤੀ ਹੈ, ਜਿਸ ਨਾਲ ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਹੋਰ ਕਿਫਾਇਤੀ ਹੋ ਗਏ ਨੇ। ਇਸੇ ਤਰ੍ਹਾਂ ਸੀਮਿੰਟ ਤੇ ਜੀ ਐਸ ਟੀ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ। ਸਰਕਾਰ ਨੇ ਇੱਟਾਂ ਦੇ ਨਿਰਮਾਣ ਦੇ ਕੰਮ ਤੇ ਟੈਕਸ ਵੀ ਘਟਾ ਕੇ 5% ਕਰ ਦਿੱਤਾ ਹੈ, ਜੋ ਪਹਿਲਾਂ 12% ਸੀ। ਇਸ ਫੈਸਲੇ ਨਾਲ ਦਿਹਾਤੀ ਇਲਾਕਿਆਂ ਵਿਚ ਰਿਹਾਇਸ਼ੀ ਨਿਰਮਾਣ ਦੀ ਲਾਗਤ ਘਟੇਗੀ ਅਤੇ ਇੱਟਾਂ ਦੇ ਭੱਟੇ ਚਲਾਉਣ ਵਾਲੇ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹ ਮਿਲੇਗਾ। ਜੀ ਐਸ ਟੀ 2 ਤਹਿਤ ਦਰਾਂ ਨੂੰ ਤਰਕਸੰਗਤ ਬਣਾਏ ਜਾਣ ਨਾਲ ਖਪਤਕਾਰਾਂ ਅਤੇ ਨਿਰਮਾਤਾਵਾਂ ਨੂੰ ਰਾਹਤ ਮਿਲੀ ਹੈ ਤੇ ਨਾਲ ਹੀ ਰਿਹਾਇਸ਼ ਸਨਅਤ ਨੂੰ ਵੀ ਹੁਲਾਰਾ ਮਿਲਿਆ। ਟੈਕਸ ਕਟੌਤੀ ਘਰੇਲੂ ਮੁਕਾਬਲੇਬਾਜ਼ੀ ਵਧਾਏਗੀ ਤੇ ਦਰਾਮਦ ਕੀਤੇ ਕੁਦਰਤੀ ਪੱਥਰ ਤੇ ਨਿਰਭਰਤਾ ਘਟਾਏਗੀ। ਫਲੋਰਿੰਗ, ਇੰਟੀਰੀਅਰ ਅਤੇ ਸੀਮਿੰਟ ਦੀਆਂ ਘੱਟ ਲਾਗਤਾਂ ਨਾਲ ਘਰ ਖਰੀਦਦਾਰਾਂ ਨੂੰ ਲਾਭ ਹੋਣ ਅਤੇ ਜਨਤਕ ਖਰਚਿਆਂ ਦੀ ਵਧੇਰੇ ਕੁਸ਼ਲ ਵਰਤੋਂ ਹੋਣ ਦੀ ਉਮੀਦ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਚੰਚਲ ਸ਼ਰਮਾ।
ਅੱਜ ਵਿਸ਼ਵ ਭਰ ਵਿਚ ਅੰਤਰਰਾਸ਼ਟਰੀ ਅਨੁਵਾਦ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਭਾਸ਼ਾ ਮਾਹਿਰਾਂ ਦੇ ਕੰਮ ਨੂੰ ਮਾਨਤਾ ਦੇਣ ਦਾ ਮੌਕਾ ਹੈ। ਇਹ ਦੇਸ਼ਾਂ ਨੂੰ ਇੱਕ ਥਾਂ ਲਿਆਉਣ, ਗੱਲਬਾਤ, ਸਮਝ ਅਤੇ ਸਹਿਯੋਗ ਨੂੰ ਸੁਚਾਰੂ ਬਣਾਉਣ, ਵਿਕਾਸ ਵਿਚ ਯੋਗਦਾਨ ਪਾਉਣ ਅਤੇ ਵਿਸ਼ਵ ਸ਼ਾਂਤੀ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਦੇਸ਼ ਭਰ ਵਿਚ ਅੱਜ ਪਵਿੱਤਰ ਦੁਰਗਾ ਅਸ਼ਟਮੀ ਮਨਾਈ ਜਾ ਰਹੀ ਹੈ। ਸਵੇਰ ਤੋਂ ਹੀ ਭਗਤ ਮਾਤਾ ਰਾਣੀ ਦੇ ਮੰਦਰਾਂ ਦੇ ਵਿਚ ਦੁਰਗਾ ਅਸ਼ਟਮੀ ਮਨਾਉਣ ਲਈ ਪਹੁੰਚ ਰਹੇ ਨੇ। ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਇਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਏ। ਯੋਗੇਸ਼ ਕਾਟੂਨੀਆ ਨੇ ਵਿਸ਼ਵ ਪੈਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗਾ ਜਿੱਤਿਆ। 2 ਵਾਰ ਦੇ ਪੈਰਾਲੰਪਿਕ ਚਾਂਦੀ ਦਾ ਤਮਗਾ ਜੇਤੂ ਅਤੇ ਅਰਜੁਨ ਅਵਾਰਡ ਨਾਲ ਸਨਮਾਨੇ ਗਏ ਯੋਗੇਸ਼ ਨੇ ਅੱਜ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਮਰਦਾਂ ਦੇ ਡਿਸਕਸ ਥਰੋ F56 ਫਾਈਨਲ ਵਿਚ ਇਹ ਤਮਗਾ ਜਿੱਤਿਆ। ਆਖਿਰ ਚ ਖਾਸ ਖ਼ਬਰਾਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਦੌਰਾਨ ਭਾਰਤੀ ਹਥਿਆਰਬੰਦ ਫੌਜਾਂ ਦੀ ਅੰਤਰ ਕਾਰਜਸ਼ੀਲਤਾ ਤੇ ਇਕਜੁੱਟਤਾ ਨੇ ਅਹਿਮ ਭੂਮਿਕਾ ਨਿਭਾਈ। ਭਾਰਤੀ ਫੌਜ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਪਾਕਿਸਤਾਨ ਆਪਰੇਸ਼ਨ ਸਿੰਦੂਰ ਤੋਂ ਬਾਅਦ ਵੀ ਦੁਬਾਰਾ ਗਲਤੀ ਕਰਦਾ ਹੈ ਤਾਂ ਇਸ ਵਾਰ ਸਜ਼ਾ ਬਹੁਤ ਵੱਡੀ ਹੋਏਗੀ। ਭਾਰਤੀ ਫੌਜ ਦੇ ਗੋਲਡਨ ਐਰੋ ਡਿਵੀਜ਼ਨ ਨੇ ਅੱਜ ਤਰਨ ਤਾਰਨ ਦੇ ਆਸਲ ਉੱਤਰ ਵਿਖੇ 1965 ਦੀ ਜੰਗ 'ਚ ਭਾਰਤ ਦੀ ਜਿੱਤ ਦੀ ਡਾਇਮੰਡ ਜੁਬਲੀ ਮਨਾਈ ਤੇ ਅੱਜ ਅੰਤਰਰਾਸ਼ਟਰੀ ਅਨੁਵਾਦ ਦਿਵਸ ਮਨਾਇਆ ਜਾ ਰਿਹਾ ਹੈ। ਆਕਾਸ਼ਵਾਣੀ ਤੋਂ ਖ਼ਬਰਾਂ ਖਤਮ ਹੋਈਆਂ। ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ। ਨਮਸਕਾਰ।